कबीर ऐसा बीज बोए बारह मास फलंत। कबीर जी कथन करदे भाई यह जा बीज बीजना कर जो बारह महीने फलदा रहे। शीतल छाया गहर फल पंखी केल करंत। जिदी शीतल ठंडी छां होवे ते बड़े बड़े सोहने फल जिन्हां फलां नूं देख के पंछी खुशियां करन। सो इस प्रकार अंतरी भाव च कहिंदे ने भाई ऐसा नाम रूप बीजना कर बीज जो बारह महीने फलदा रहे, जो दस इंद्रियां ते मन ते बुद्धि नूं सुख दिंदा रहे, जिस नाम रूप बीज करके अंतकरण नूं शीतल करन वाली शांति रूप छां ते गहर गंभीर परमात्मा दा ज्ञान रूपी फल लगे। शीतल छाया गहर फल पंखी केल करंत। सो जिहदे उत्ते गहर हुंदा परमात्मा की प्राप्ति रूप फल लगे अते जिहनूं देख के होर भी श्रेष्ठ जग्यासु रूप पंछी केल करंत खुशियां मन आनंद माण सकन। कबीर दाता तरवर दया फल उपकारी जीवंत। सो इस प्रकार पावन बचन फरमाउंदे हन कबीर जी के उत्तम उपदेश दे देण वाले दाते जो सतगुरु हन इह तां इक ब्रिक्ष हन। उन्हां सतगुरां विच जीवां नूं बख्शन वाली जिहड़ी दया यही सतगुरु रूप ब्रिक्ष नूं फल लग्या होया। इसे करके सतगुरु हर एक जीवंत जीवां उपर परोपकार करदे हन। ऐसे परोपकारी गुरु हमेशा ही जीवंत जिउंदे हन। पंखी चले दिसावरी बिरखा सुफल फलंत। सो गुरां दी कृपा नाल जग्यासु रूप पंछी दिसावरी हुंदा श्रेष्ठ परमात्मा वाले पासे चले ने। इस प्रकार आशीर्वादां दिंदे हन कि हे गुरु साहब रूप ब्रिक्षो सच्चे पातशाह श्रेष्ठ फलां नाल फलदे फुलदे रहो, भाव जिवें दया करके सानू संसार तों तारना कीता है एवें होरनां जग्यासां नूं उतारदे रहो। कबीर साधु संग परापति लिखिया होए ललाट। सो ये जिहड़ा पहला श्लोक कथन कीता है सतगुरां दी महिमा सुन के जग्यासु ने बेनती की कि गुरां दी प्राप्ति महाराज जी किवें हुंदी है। कबीर जी कहण लगे सत्संग द्वारा हुंदी है। जग्यासु ने फिर बेनती की कि सत्संग दी प्राप्ति किवें हुंदी है। कबीर जी कहण लगे कबीर साधु संग प्राप्ति लिखिया होए ललाट। भाई जे ललाट हुंदा मस्तक उत्ते शुभ कर्मां दा लेख लिखिया होवे तां सत्संगत दी प्राप्ति हुंदी है। मुक्त पदार्थ पाई है ठाक ना अव घट घाट। 1377 अंग दे फरमाउंदे आ कि सत्संगत विचों ही मुक्त मोक्ष रूप पदार्थ की प्राप्ति हुंदी है। जिस मुक्ति करके इस लोक विच काम आदकां रूपी अव घट घाट कठिन रस्तियां विच ठाक ना रोका नहीं हुंदा अते परलोक रस्ते विच वैतरणी नदी अस्पत्र बन इत्यादिक ये जड़ी ना अस्पत्र बन आदिक रूपी यह अव घट घाट कठिन रस्तियां विच ठाक ना रोका नहीं हुंदा। जिस मुक्ति पदार्थ दे पाउण करके अव घट कठिन जड़े घाट सूप की प्राप्ति विच ठाक ना रोका नहीं हुंदा। कबीर एक घड़ी आधी घरी आधी हूं ते आध। कबीर जी कथन करते हैं बचन एक घड़ी या अद्धी घड़ी चाहे अद्धी तो भी अद्धी भाव चौथाई घड़ी सत्संगत जरूर करया करो। एक घड़ी 24 मिनट आधी घड़ी 12 मिनट उस तो अद्धी 6 मिनट आधी हूं तो आध या फिर 3 मिनट। भाई संगत तो माड़ी जी कितने कर लो संगत नाल बहुत फायदा होंदा लाभ बड़ा होंदा। भगतन सेती गोस्टे जो कीने सो लाभ। सतसंगत विच आ के वाहिगुरु दे प्यारे भगतां नाल जो परमेश्वर संबंधी बचन बिलास करने ने वह बचन लाभदायक ने। लोग तो घरों दूजे नूं हराउण तुरदे ने चल चर्चा करके हरा के आईए ये तो हार जित च पै गए बेचारे बिंदियां टिप्पियां च पै गए उहदा पाठ ठीक नहीं उहदा ऐ नहीं क्योंकि जिन्नी कोले मत हुंदी आ उन्नी की वरतनी है। ਕਿਹੜਾ ਕੋਈ ਬੰਦਗੀ ਕਰਨੀ ਕਿਹੜਾ ਕੋਈ ਸਿਮਰਨ ਭਜਨ ਕਰਨਾ ਕਿਹੜਾ ਕੋਈ ਨਾਮ ਜਪਣਾ ਕਿਹੜਾ ਕੋਈ ਪਾਠ ਕਰਨਾ ਕਿਹੜਾ ਕੋਈ ਸੇਵਾ ਕਰਨੀ ਹੈ ਕਿਹੜਾ ਕੋਈ ਦਾ ਦਸਵੰਧ ਵੀ ਨਹੀਂ ਕੱਢਦੇ ਹੈਗੇ। ਸੋ ਇਸ ਕਰਕੇ ਤਰਕਾਂ ਕੁਤਰਕਾਂ ਕਰਨੀਆਂ ਲੜਾਈ ਝਗੜੇ ਕਰਨੇ ਉੱਥੇ ਤੱਕ ਹੀ ਸੀਮਿਤ ਰਹਿ ਗਏ ਕਿਉਂਕਿ ਜਿੰਨਾ ਗਿਆਨ ਹੈ ਉਨੀ ਗੱਲ ਹੀ ਕਰਦੇ ਨੇ। ਇਹ ਨਹੀਂ ਕਿ ਜਾ ਕੇ ਗੁਰਮੁਖਾਂ ਤੋਂ ਕੁਛ ਗੁਣ ਲੈ ਲਈਏ ਕੁਛ ਸਿੱਖ ਲਈਏ ਉਹ ਨਹੀਂ ਕਰਨਾ। कबीर भांग माछली सुरा पान जो जो प्राणी खां है। कबीर जी कथन करते हैं भाव गुरु ग्रंथ साहब कथन करते हैं जो जो जेड़े जेड़े प्राणी ਪ੍ਰਾਣਧਾਰੀ ਪੁਰਸ਼ ਭਾਂਗ ਭੰਗ ਨੂੰ ਅਤੇ ਸੁਰਾ ਸ਼ਰਾਬ ਨੂੰ ਪਾਨ ਪੀਂਦੇ ਹਨ ਅਤੇ ਮੱਛਲੀ ਖਾਹੇ ਮੱਛੀ ਦੇ ਮਾਸ ਆਦਿਕਾਂ ਨੂੰ ਖਾਂਦੇ ਨੇ। ਜੋ ਜੋ ਪ੍ਰਾਣਧਾਰੀ ਪੁਰਸ਼ ਮੱਛੀ ਦੇ ਭਾਂਗ ਮਾਸ ਨੂੰ ਖਾਂਦੇ ਨੇ, ਕੁੱਕੜ ਦੇ ਮਾਸ ਨੂੰ ਭਾਂਗ ਵੀ ਕਹਿੰਦੇ ਆ। ਇਸ ਲਈ ਜੋ ਪੁਰਸ਼ ਕੁੱਕੜ ਅਤੇ ਮੱਛੀ ਆਦਿਕਾਂ ਦੇ ਮਾਸ ਨੂੰ ਖਾਂਦੇ ਸ਼ਰਾਬ ਪੀਂਦੇ ਆ ਅਤੇ ਸੁਰਾ ਪਾਨ ਸ਼ਰਾਬ ਨੂੰ ਕਹਿੰਦੇ, ਪਾਨ ਪਾਨਾਂ ਸੁਪਾਰੀਆਂ ਆਦਿਕ ਨੂੰ ਖਾਂਦੇ ਨੇ। ਇਹ ਜਿਹੜੇ ਮਰਹੱਟੀਏ ਨੇ ਮਹਾਰਾਸ਼ਟਰ ਨਿਵਾਸੀ ਲੋਕ ਤੰਬਾਕੂ ਦੇ ਸੁੱਕੇ ਪੱਤੇ ਨੂੰ ਵੀ ਭਾਂਗ ਕਹਿੰਦੇ ਨੇ। ਜੋ ਹੱਥ ਦੀ ਤਲੀ 'ਤੇ ਤੰਬਾਕੂ ਦੇ ਸੁੱਕੇ ਪੱਤੇ ਨੂੰ ਮਲ ਕੇ ਮੂੰਹ 'ਚ ਪਾਉਂਦੇ ਨੇ, ਜਰਦਾ ਖਾਂਦੇ ਨੇ। ਜਿਵੇਂ ਸੰਨਿਆਸੀ ਲੋਕ ਤੰਬਾਕੂ ਦੇ ਸੁੱਕੇ ਪੱਤੇ ਨੂੰ ਹੱਥ ਦੀ ਤਲੀ 'ਤੇ ਮਲ ਕੇ ਮੂੰਹ 'ਚ ਪਾ ਕੇ ਖਾਂਦੇ ਰਹਿੰਦੇ ਆ। ਇਤਿਆਦਿਕ ਤਮਾਮ ਨਸ਼ਿਆਂ ਵਾਲੀਆਂ ਚੀਜ਼ਾਂ ਨੂੰ ਜੋ ਖਾਣ ਪੀਣ ਵਾਲੇ ਮਨੁੱਖ ਹਨ, ਉਹਨਾਂ ਦੇ ਤੀਰਥ ਵਰਤ ਨੇਮ ਕੀਏ ਅਤੇ ਸਭ ਹੈ ਰਸਾਤਲ ਜਾਹੇ। ਤੀਰਥਾਂ 'ਤੇ ਇਸ਼ਨਾਨ ਕੀਤੇ ਹੋਏ, ਇਕਾਦਸ਼ੀ ਜਨਮ ਅਸ਼ਟਮੀ ਵਰਤ ਰੱਖੇ, ਨੇਮ ਕੀਤੇ ਹੋਏ, ਸਾਰੇ ਹੀ ਐਵੇਂ ਨਿਸ਼ਫਲ ਚਲੇ ਜਾਣੇ ਆ। ਰਸਾਤਲ ਭਾਵ ਨਿਸ਼ਫਲ, ਜਿਸ ਤਰ੍ਹਾਂ ਕਲਰ ਵਾਲੀ ਜ਼ਮੀਨ ਵਿੱਚ ਬੀਜ ਪਾਇਆ ਹੋਇਆ ਰਸਾਤਲ ਨਿਸ਼ਫਲ ਚਲਿਆ ਜਾਂਦਾ ਹੈ, ਇਸੇ ਤਰ੍ਹਾਂ ਉਹਨਾਂ ਦੇ ਕੀਤੇ ਹੋਏ ਸਾਧਨ ਸਾਰੇ ਨਿਸ਼ਫਲ ਚਲੇ ਜਾਂਦੇ ਹਨ। ਪਰਮਾਤਮਾ ਦੇ ਭਜਨ ਸਿਮਰਨ ਵਿੱਚ ਭਾਂਗ ਵਿਘਨ ਪਾਉਣ ਵਾਲੀ ਜੋ ਮੱਛਲੀ ਛਲ ਰੂਪ ਮਾਇਆ ਹੈ, ਜਿਹਨੇ ਸੁਰਾਪਾਨ ਦੇਵਤਿਆਂ ਅਤੇ ਦੈਂਤਾਂ ਨੂੰ ਪਾਨ ਭਾਵ ਦਬਾਉਣਾ ਕੀਤਾ ਹੈ, ਉਸ ਮਾਇਆ ਦੀ ਇੱਛਾ ਨੂੰ ਜਿਹੜੇ ਪ੍ਰਾਣੀ ਖਾਹੇ ਧਾਰਦੇ ਹਨ, ਉਹਨਾਂ ਪੁਰਸ਼ਾਂ ਦੇ ਤੀਰਥ ਵਰਤਨੇ ਮਾਦਕ ਕੀਤੇ ਹੋਏ ਸਾਧਨ ਸਭ ਹੈ ਸਾਰੇ ਦੇ ਸਾਰੇ ਰਸਾਤਲ ਨਿਸ਼ਫਲ ਚਲੇ ਜਾਂਦੇ ਨੇ। ਮੱਛਲੀ ਤੋਂ ਭਾਵ ਛਲ ਰੂਪ ਜੋ ਮਾਇਆ ਹੈ, ਸੁਰਾਪਾਨ ਭਾਂਗ ਜੋ ਦੇਵਤਿਆਂ ਦੇ ਹੱਥੋਂ ਵੀ ਭੱਜ ਗਈ ਹੈ, ਜੋ ਜੋ ਪ੍ਰਾਣੀ ਖਾਹੇ ਜਿਹੜੇ ਜਿਹੜੇ ਪੁਰਸ਼ ਕੁਸੰਗਤ 'ਚ ਬੈਠ ਕੇ ਉਸ ਮਾਇਆ ਰਚਿਤ ਪਦਾਰਥਾਂ ਨੂੰ ਖਾਂਦੇ ਹਨ, ਉਹਨਾਂ ਪੁਰਸ਼ਾਂ ਦੇ ਤੀਰਥ ਵਰਤ ਹੱਠ ਯੋਗ ਜਮ ਨਿਯਮ ਆਦਿਕ ਸਾਧਨ ਕੀਤੇ ਹੋਏ ਸਾਰੇ ਨਿਸਫਲ ਚਲੇ ਜਾਂਦੇ ਨੇ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਬੀਰ ਜੀ ਦੇ ਰਾਹੀਂ ਇਹ ਉਪਦੇਸ਼ ਕੀਤਾ ਹੈ। ਬਹੁਤ ਸਾਰੇ ਇਹਦੇ ਅੰਤਰੀ ਭਾਵ ਤਾਂ ਨਿਕਲੇ ਆਉਂਦੇ, ਪਰ ਮੁੱਖ ਰੂਪ ਦੇ ਵਿੱਚ ਇਹ ਜਿਹੜਾ ਸਿੱਧਾ ਜਿਹਾ ਦੱਸਿਆ ਬਚਨ, ਭਈ ਆਹ ਜਿਹੜੇ ਕਰਮ ਨੇ ਇਹ ਮਾੜੇ ਆ, ਇਹ ਕਰਨੇ ਨਹੀਂ ਹੈ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੁਕਸਾਨ ਦਿੰਦੀਆਂ ਸਰੀਰ ਨੂੰ। ਭੰਗ ਦਹ ਤਨ ਏਕ, ਦਸਵੇਂ ਪਾਤਸ਼ਾਹ ਨੇ ਵੀ ਇਹ ਬਚਨ ਕੀਤੇ ਨੇ, ਸਰੀਰ ਨੂੰ ਭੰਗ ਜਿਹੜੀ ਆ ਨਾ ਖੁਸ਼ਕ ਕਰ ਦਿੰਦੀ, ਨਾਸ਼ ਕਰ ਦਿੰਦੀ ਹੌਲੀ ਹੌਲੀ, ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ ਉਹਦੇ ਨਾਲ। ਇਸ ਪ੍ਰਕਾਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਿਵਰਜਿਤ ਨੇ, ਪਰ ਹੁਣ ਜਿਹਦਾ ਮਨ ਬਹੁਤ ਹਾਵੀ ਆਪਣੇ 'ਤੇ, ਆਪਣੇ ਆਪ 'ਤੇ, ਉਹ ਹਟ ਨਹੀਂ ਸਕਦਾ, ਉਹ ਕਹਿੰਦਾ ਐਵੇਂ ਗੱਲਾਂ ਲਿਖੀਆਂ ਹੋਈਆਂ ਜੀ। ਪਰ ਜਿਹਨੇ ਬੰਦਗੀ ਕਰਨੀ ਹੈ, ਉਹ ਸਤ ਬਚਨ ਕਹਿ ਕੇ ਇਹਨਾਂ ਚੀਜ਼ਾਂ ਦਾ ਤਿਆਗ ਕਰਕੇ ਬੰਦਗੀ ਕਰਦਾ। ਨੀਚੇ ਲੋਇਨ ਕਰ ਰਹੋ ਲੇ ਸਾਜਨ ਕਟ ਮਾਹੇ। ਕਿਸੇ ਮਹਾਤਮਾ ਨੇ ਆ ਕੇ ਕਬੀਰ ਜੀ ਨੂੰ ਕਿਹਾ, ਇਹ ਕਬੀਰ ਜੀ ਸਾਜਨ ਭਾਵ ਪਰਮਾਤਮਾ ਨੂੰ ਆਪਣੇ ਘੱਟ ਮੈਂ ਹਿਰਦੇ 'ਚ ਲੈ ਕੇ ਆਪਣੇ ਲੋਇਨ ਅੱਖਾਂ ਨੂੰ ਨੀਵੀਆਂ ਕਰਕੇ ਰਹਿਣਾ ਕਰੋ, ਭਾਵ ਉੱਚੀਆਂ ਅੱਖਾਂ ਕਰਕੇ ਕਿਸੇ ਵੱਲ ਨਾ ਤੱਕੋ। ਸਭ ਰਸ ਖੇਲਾਓ ਪੀ ਅਸਾਓ ਕਿਸੀ ਲਿਖਾਵਾਓ ਨਾਹੇ। ਸਾਰਿਆਂ ਰਸਾਂ ਦਾ ਮਾਲਕ ਜੋ ਪੀ ਪਤੀ ਪਰਮਾਤਮਾ ਹੈ, ਉਸ ਸੌਂ ਉਹਦੇ ਨਾਲ ਖੇਲਣਾ ਕਰ, ਉਸ ਨਾਲ ਖੇਡਣ ਦਾ ਜੋ ਆਨੰਦ ਆ ਉਹ ਕਿਸੇ ਨੂੰ ਜਣਾਉਣਾ ਨਾ ਕਰ। ਕਬੀਰ ਜੀ ਕਹਿਣ ਲੱਗੇ ਉਹਨੂੰ, ਆਠ ਜਾਮ ਚੌਂਸਠ ਘਰੀ ਤੋ ਨਿਰਖਤ ਰਹਿ ਜੀਓ। ਇਹ ਸੰਤ ਜੀ, ਅੱਠੇ ਪਹਿਰ ਅਤੇ ਚੌਂਹਠ ਘੜੀਆਂ ਭਾਵ ਸਾਰੀ ਰਾਤ ਸਾਰਾ ਦਿਨ ਮੇਰਾ ਜੀ ਤੋ ਉਸ ਪਰਮਾਤਮਾ ਨੂੰ ਨਿਰਖਤ ਭਾਵ ਵੇਖਦਾ ਰਹਿੰਦਾ, ਇਸ ਲਈ ਮੈਂ ਨੀਚੇ ਲੋਇਨ ਕਿਉਂ ਕਰਾਂ, ਸਭ ਕੱਟ ਦੇਖਾਂ ਪੀਓ, ਆਪਣੇ ਨੇਤਰਾਂ ਨੂੰ ਨੀਵਾਂ ਕਿਉਂ ਕਰਾਂ, ਜਦਕਿ ਮੈਂ ਸਾਰਿਆਂ ਘਾਟਾਂ ਵਿੱਚ ਉਸ ਇੱਕ ਪੀਓ ਪਤੀ ਪਰਮਾਤਮਾ ਨੂੰ ਵਿਆਪਕ ਦੇਖਦਾ। ਸੋ ਇਸ ਪ੍ਰਕਾਰ ਤੱਤੇ ਨੂੰ ਔਂਕੜ ਐੜਾ ਤੋ ਪਾਠ ਆ ਗਿਆ ਨਾ ਇੱਥੇ ਤੋ। ਸੋ ਇਸ ਪ੍ਰਕਾਰ ਤੋ ਪ੍ਰਸਾਦ ਕਰਕੇ ਵੀ ਆਪਾਂ ਪਾਠ ਕਰਦੇ, ਅੱਧਾ ਜਦੋਂ ਵਾਹਵਾ ਲੱਗਦਾ ਪੈਰ ਤੱਤੇ ਦੇ, ਤੋ ਪ੍ਰਸਾਦ ਸੰਥਿਆ ਕਰਾਉਣ ਵਿੱਚ ਥੋੜ੍ਹਾ ਜਿਹਾ ਵਧਾ ਕੇ ਦੱਸ ਦੇਈਦਾ, ਤੋ ਪ੍ਰਸਾਦ ਤੱਤੇ ਔਂਕੜ ਐੜੇ ਨੂੰ ਦਲਾਈਆਂ ਤੋ ਪ੍ਰਸਾਦ। ਸੋ ਇਸ ਪ੍ਰਕਾਰ ਤੋ ਪ੍ਰਸਾਦ ਉਹ ਹੈ ਤੱਤੇ ਨੂੰ ਔਂਕੜ ਤੇ ਐੜਾ ਹੀ ਹੈ ਤੋ ਪ੍ਰਸਾਦ। ਸੁਣ ਸਖੀ ਪੀਓ ਮਹਿ ਜੀਓ ਬਸੈ, ਜੀਓ ਮਹਿ ਬਸੈ ਕੇ ਪੀਓ। ਇਹ ਸਖੀ ਪਾਪ ਕਬੀਰ ਤੂੰ ਸੁਣਨਾ ਕਰ, ਤੂੰ ਮੈਨੂੰ ਇਹ ਗੱਲ ਦੱਸ ਕੇ ਪੀ, ਪਤੀ ਪਰਮਾਤਮਾ ਵਿੱਚ ਜੀਵ ਵੱਸਦਾ ਹੈ ਕਿ ਜਾਂ ਜੀਵ ਵਿੱਚ ਪੀਓ ਪਤੀ ਪਰਮਾਤਮਾ ਵੱਸਦਾ। ਇਹ ਗੱਲ ਸੁਣ ਕੇ ਕਬੀਰ ਜੀ ਕਹਿਣ ਲੱਗੇ, ਸੰਤ ਜੀ ਜੀਓ ਪੀਓ ਬੂਝਾ ਨਹੀਂ, ਘੱਟ ਮਹਿ ਜੀਓ ਕੇ ਪੀਓ। ਮੈਂ ਜੀਵ ਪੀਏ ਨੂੰ ਬੁੱਝਦੀ ਨਹੀਂ ਹਾਂ ਕਿ ਘੱਟ ਵਿੱਚ ਜੀਵ ਕਿਹੜਾ, ਮੈਂ ਤਾਂ ਸਾਰੇ ਇੱਕ ਬ੍ਰਹਮ ਨੂੰ ਵਿਆਪਕ ਨਿਸ਼ਚੈ ਕਰਦੀ ਹਾਂ। ਹੇ ਸਖੀ ਕਬੀਰ ਤੂੰ ਸੁਣਨਾ ਕਰ, ਪੀਏ ਵਿੱਚ ਜੀਵ ਵੱਸ ਰਿਹਾ, ਜਾਂ ਕਿ ਜੀ ਵਿੱਚ ਪੀ ਵੱਸ ਰਿਹਾ। ਇਹ ਗੱਲ ਸੁਣ ਕੇ ਕਬੀਰ ਜੀ ਨੇ ਕਿਹਾ, ਮੈਂ ਜੀ ਪੀ ਨੂੰ ਬੁਝਦੀ ਨਹੀਂ ਹਾਂ ਕਿ ਘੱਟ ਵਿੱਚ ਜੀ ਕਿਹੜਾ ਅਤੇ ਪੀ ਕਿਹੜਾ, ਕਿਉਂਕਿ ਜੇ ਪਤੀ ਪਰਮਾਤਮਾ ਵਿੱਚ ਜੀ ਵੱਸਦਾ ਕਹੀਏ ਤਾਂ ਉਹ ਪਾਸ਼ਕ ਦੀ ਹਾਨੀ ਹੁੰਦੀ ਹੈ, ਅਤੇ ਜੀਵ ਵਿੱਚ ਪਤੀ ਪਰਮਾਤਮਾ ਨੂੰ ਵਸਿਆ ਨਿਸ਼ਚੇ ਕਰੀਏ ਤਾਂ ਉਹ ਪਾਸ਼ਿਆ ਦੀ ਹਾਨੀ ਹੁੰਦੀ ਹੈ। ਇਸ ਕਰਕੇ ਮੈਂ ਜੀ ਅਤੇ ਪੀ ਦੇ ਝਗੜੇ ਵਿੱਚ ਨਹੀਂ ਪੈਂਦੀ। ਇਸ ਲਈ ਆਪ ਜੀ ਨੂੰ ਚਾਹੀਦਾ ਕਿ ਉਹ ਪਾਸ਼ਕ ਬਣ ਕੇ ਉਸ ਪ੍ਰਭੂ ਦੀ ਉਪਾਸ਼ਨਾ ਦਾ ਆਨੰਦ ਲੈਣਾ ਕਰੋ, ਜਾਂ ਵਾਚ ਵਾਚ ਭਾਗ ਨੂੰ ਤਿਆਗ ਕੇ ਲਕਸ਼ ਭਾਗ ਦੀ ਏਕਤਾ ਨੂੰ ਕਰੋ। ਜੇ ਪਤੀ ਪਰਮਾਤਮਾ ਵਿੱਚ ਜੀ ਵੱਸਦਾ ਕਹੀਏ ਤਾਂ ਅਧੇ ਦਾ ਭਾਵ ਹੁੰਦਾ, ਅਤੇ ਜੇਕਰ ਜੀਵ ਦੇ ਵਿੱਚ ਪਤੀ ਪਰਮਾਤਮਾ ਵੱਸਦਾ ਕਹੀਏ ਤਾਂ ਆਧਾਰ ਦੀ ਹਾਨੀ ਹੁੰਦੀ ਹੈ। ਇਸ ਲਈ ਮੈਂ ਕਿਸੇ ਨੂੰ ਭਿੰਨ ਭਿੰਨ ਵੱਖਰਾ ਵੱਖਰਾ ਸਮਝੇ ਨਹੀਂ ਕਿ ਜੀ ਕਿਹੜਾ ਅਤੇ ਪੀ ਕਿਹੜਾ। ਮੈਂ ਤਾਂ ਇੱਕ ਪ੍ਰਭੂ ਨੂੰ ਸਾਰੇ ਵਿਆਪਕ ਨਿਸ਼ਚੇ ਕੀਤਾ। ਕਬੀਰ ਬ੍ਰਹਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰਨਾਹੇ। ਕਬੀਰ ਜੀ ਕਥਨ ਕਰਦੇ ਹੈ ਤਿੰਨਾਂ ਵਰਨਾਂ ਤੋਂ ਉੱਚੀ ਜਾਤੀ ਹੋਣ ਕਰਕੇ ਭਾਵੇਂ ਬ੍ਰਾਹਮਣ ਸਾਰੇ ਜਗਤ ਦਾ ਗੁਰੂ ਹੈ, ਅਤੇ ਭਾਵੇਂ ਦਸਮ ਗ੍ਰੰਥ ਵਿੱਚ ਕ੍ਰਿਸ਼ਨ ਅਵਤਾਰ ਵਿੱਚ 293 ਅੰਗ 'ਤੇ ਮਹਾਰਾਜ ਲਿਖਿਆ, ਕ੍ਰਿਸ਼ਨ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ, ਬਿਪ ਗੁਰੂ ਸਭ ਹੀ ਜਗ ਕੇ ਸਮਝਾਏ ਕਹੀ ਇਹ ਕਾਨ ਕਹਾਣੀ। ਪਰ ਪਰਮੇਸ਼ਰ ਦੇ ਸਿਮਨ ਕਰਨ ਵਾਲਿਆਂ ਭਗਤਾਂ ਦਾ ਗੁਰੂ ਬ੍ਰਾਹਮਣ ਨਹੀਂ ਹੋ ਸਕਦਾ, ਕਿਉਂਕਿ ਅਰਜ ਉਰਜ ਕੈ ਪਚ ਮੂਆ ਚਾਰਾਂ ਵੇਦਾਂ ਮਾਹੇ। ਚੌਹਾਂ ਵੇਦਾਂ ਦੇ ਪੜ੍ਹਨ ਪੜ੍ਹਾਉਣ ਵਿੱਚ, ਚੌਹਾਂ ਵੇਦਾਂ ਦੇ ਕਰਮ ਕਾਂਡ ਵਿੱਚ ਅਰਜ ਉਰਜ ਝੱਜੇ ਲੱਗੇ ਹੋਏ ਨੇ। ਅਰਜ ਉਰਜ ਫਸ ਫਸ ਕੇ ਭਾਵ ਪਚ ਪਚੀ ਜਾਣੇ ਦੁਖੀ ਹੋ ਕੇ ਮਰੇ, ਈਰਖਾ ਦੀ ਅੱਗ ਵਿੱਚ ਪਚ ਮੂਆ ਸੜ ਮੋਇਆ। ਹਰ ਹੈ ਖਾਂਡ ਰੇਤ ਮਹਿ ਬਿਖਰੀ, ਹਾਥੀ ਚੁਨੀ ਨਾ ਜਾਏ। ਦ੍ਰਿਸ਼ਟਾਂਤ ਇਸ ਤਰ੍ਹਾਂ ਦਿੰਦੇ ਜਿਵੇਂ ਪ੍ਰਤੱਖ ਰੇਤ ਵਿੱਚ ਖੰਡ ਰੁੜ ਜੇ। ਖੰਡ ਹੁੰਦੀ ਸੀ ਪਹਿਲਾਂ ਬਰੀਕ ਦੇਸੀ ਖੰਡ, ਆ ਮੋਟੀ ਡਲੀਆਂ ਵਾਲੀ ਤਾਂ ਹੁਣੇ ਬਣੀ ਹੈ, ਤਾਂ ਉਹ ਖੰਡ ਹਾਥੀ ਪਾਸੋਂ ਚੁਣੀ ਨਹੀਂ ਜਾਂਦੀ, ਹਾਥੀ ਹੱਥਾਂ ਨਾਲ ਚੁਣੀ ਨਹੀਂ ਜਾਂਦੀ। ਕਹਿ ਕਬੀਰ ਗੁਰ ਭਲੀ ਬੁਝਾਈ, ਕੀਤੀ ਹੋਏ ਕਹਿ ਖਾਏ। ਕਬੀਰ ਜੀ ਕਥਨ ਕਰਦੇ ਕਿ ਗੁਰਾਂ ਨੇ ਭਲੀ ਗੱਲ ਸਮਝਾਈ ਕਿ ਕੀੜੀ ਹੋ ਕੇ ਉਹ ਖੰਡ ਨੂੰ ਖਾ ਜਾਂਦੀ ਹੈ, ਕੀੜੀ ਹੋਵੇ ਤਾਂ ਖਾ ਲੈਂਦੀ ਹੈ। ਇਸੇ ਪ੍ਰਕਾਰ ਸੰਸਾਰ ਰੂਪ ਰੇਤੇ ਵਿੱਚ ਹਰੀ ਰੂਪ ਖੰਡ ਬਿਖਰੀ ਖਿਲਰੀ ਹੈ, ਮਿਲੀ ਹੋਈ ਹੈ। ਉਹ ਹਰੀ ਰੂਪੀ ਖੰਡ ਹਾਥੀ ਭਾਵ ਹੰਕਾਰੀ ਬੰਦਿਆਂ ਤੋਂ ਚੁਣੀ ਨਹੀਂ ਜਾਂਦੀ, ਕਾਮ ਕਰਮਾਂ ਰੂਪ ਹੱਥਾਂ ਨਾਲ ਚੁਣੀ ਨਹੀਂ ਜਾਂਦੀ। ਕਬੀਰ ਜੀ ਕਥਨ ਕਰਦੇ ਹਨ ਕਿ ਸਭ ਤੋਂ ਚੰਗੀ ਗੱਲ ਗੁਰਾਂ ਨੇ ਸਮਝਾਈ ਹੈ ਕਿ ਭਾਈ ਨਿਮਰਤਾ 'ਚ ਆ ਜਾਓ, ਕੀੜੀਆਂ ਬਣ ਜਾਓ ਕੀੜੀਆਂ, ਅਤੇ ਕੀੜੀ ਵਾਂਗੂ ਨਿਮਰਤਾਵਾਨ ਹੋ ਕੇ ਉਸ ਹਰੀ ਰੂਪ ਖੰਡ ਨੂੰ ਖਾਣਾ ਕਰੋ। ਤਾਂ ਬ੍ਰਹਮ ਗਿਆਨੀਆਂ 'ਚ ਨਿਮਰਤਾ ਹੁੰਦੀ। ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸੰਤਾਂ ਨੂੰ ਕੋਲ ਬੈਠੇ ਮੈਂ ਕਿਹਾ, ਬੇਨਤੀ ਕੀਤੀ, ਮਹਾਰਾਜ ਤੁਹਾਡੇ ਬਹੁਤ ਤਾਕਤ ਆ, ਮਹਾਂਪੁਰਖਾਂ 'ਚ ਬੜੀ ਸ਼ਕਤੀ ਹੁੰਦੀ ਬ੍ਰਹਮ ਗਿਆਨੀਆਂ 'ਚ। ਕਹਿੰਦੇ ਭਾਈ ਮੇਰੇ 'ਚ ਤਾਂ ਕੀੜੀ ਜਿੰਨੀ ਵੀ ਤਾਕਤ ਹੈ ਨਹੀਂ, ਭਾਵ ਉਹਨਾਂ ਦੀ ਨਿਮਰਤਾ ਹੈ। ਮੈਂ ਕਿਹਾ ਜੀ ਕੀੜੀ ਜਿੰਨੀ ਤਾਂ ਨਹੀਂ ਹੈ, ਸਾਰੇ ਬ੍ਰਹਿਮੰਡ ਜਿੰਨੀ ਤਾਂ ਹੈਗੀ। ਕਹਿੰਦੇ ਫਿਰ ਹੱਸਣ ਲੱਗ ਪਏ। ਇਸ ਕਰਕੇ ਉਹ ਕਦੇ ਵੀ ਨਹੀਂ ਕਹਿਣਗੇ ਮੇਰੇ 'ਚ ਤਾਕਤ ਹੈ, ਇਹ ਅਸੂਲ ਹੀ ਹੈ, ਬਸ ਜਿੰਨਾ ਕੋਲ ਆ ਉਹਨਾਂ ਦੱਸੀ ਦਾ ਨਹੀਂ ਹੁੰਦਾ। ਲੋਕਾਂ ਕੋਲ ਤਾਂ ਹੈ ਹੀ ਕੁਛ ਵੀ ਨਹੀਂ, ਉਹ ਫਿਰ ਵੀ ਰੌਲਾ ਪਾਉਂਦੇ ਫਿਰਦੇ, ਮੇਰੇ ਕੋਲ ਆ, ਮੇਰੇ ਕੋਲ ਉਹ ਹੈ, ਕਰਨਾ ਕੁਛ ਨਹੀਂ, ਗੱਲਾਂ ਬਹੁਤ ਵੱਡੀਆਂ ਵੱਡੀਆਂ ਮਾਰਦੇ ਆ। ਕਬੀਰ ਜੋ ਤੋਹੇ ਸਾਧ ਭਿਰਮ ਕੀ ਸੀਸ ਕਾਟ ਕਰ ਗੋਏ। ਕਬੀਰ ਜੀ ਕਥਨ ਕਰਦੇ ਇਹ ਭਾਈ, ਜੇ ਤੈਨੂੰ ਭਿਰਮ ਪ੍ਰੇਮ ਦੀ ਸਾਧ ਸਧਰ ਹੈ, ਭਿਰਮ ਪਿਰੀ ਪਰਮਾਤਮਾ ਦੀ ਪ੍ਰਾਪਤੀ ਦੀ ਸਧਰ ਹੈ, ਇੱਛਾ ਹੈ, ਤਾਂ ਆਪਣਾ ਪ੍ਰਤੱਖ ਸਿਰ ਜਾਂ ਹੰਕਾਰ ਰੂਪੀ ਸਿਰ ਕੱਟ ਕੇ ਗੋਏ ਕਰ, ਖਿੱਦੋ ਜਾਂ ਗੇਂਦ ਬਣਾਉਣਾ ਕਰ। ਜਿਸ ਤਰ੍ਹਾਂ ਖਿੱਦੋ ਨੂੰ ਭਾਵੇਂ ਕੋਈ ਕਿਧਰੇ ਚੋਕੇ ਸੁੱਟ ਦੇਵੇ, ਉਹ ਅੱਗਿਓਂ ਕੁਛ ਨਹੀਂ ਕਹਿੰਦੀ, ਜਿਵੇਂ ਗੇਂਦ ਕਹਿੰਦੇ ਆਪਾਂ। ਜੀਵ ਨੂੰ ਚਾਹੀਦਾ ਕਿ ਇਸ ਤਰ੍ਹਾਂ ਨਿਰਹੰਕਾਰ ਹੋਵੇ, ਭਾਵ ਨਿਮਰਤਾ ਗੁਣ ਨੂੰ ਧਾਰਨ ਕਰੇ। ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ ਹੋਏ। ਖੇਲਦਿਆਂ ਖੇਲਦਿਆਂ ਭਾਵ ਨਿਰਹੰਕਾਰ ਹੁੰਦਿਆਂ ਹੁੰਦਿਆਂ ਹਾਲ ਕਰ, ਆਪਣੀ ਮਸਤੀ ਵਾਲੀ ਦਸ਼ਾ ਬਣਾ ਲਵੇ, ਅਤੇ ਪ੍ਰਾਰਬਧ ਕਰਮਾਂ ਅਨੁਸਾਰ ਜੋ ਕੁਝ ਹੋਣਾ ਉਹਨੂੰ ਹੋਣ ਦੇਵੇ। ਕਬੀਰ ਜੋ ਤੋਹੇ ਸਾਧ ਭਿਰਮ ਕੀ ਪਾਕੇ ਸੇਤੀ ਖੇਲ। ਕਬੀਰ ਜੀ ਕਥਨ ਕਰਦੇ ਭਾਈ, ਜੇ ਤੈਨੂੰ ਪ੍ਰਭੂ ਦੇ ਪ੍ਰੇਮ ਦੀ ਇੱਛਾ ਹੈ, ਪਿਰੀ ਦੀ ਪ੍ਰਾਪਤੀ ਦੀ ਸਧਰ ਹੈ, ਤਾਂ ਸਾਧਨਾ ਵਿੱਚ ਪੱਕੇ ਜੋ ਮਹਾਤਮਾ ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਮਹਾਤਮਾ ਬ੍ਰਹਮ ਗਿਆਨੀ ਨੇ, ਪੂਰਨ ਗੁਰਮੁਖ ਪਿਆਰੇ, ਉਹਨਾਂ ਨਾਲ ਮਿਲ ਕੇ ਪਰਮੇਸ਼ਰ ਦੀ ਪ੍ਰਾਪਤ ਦੇ ਸਾਧਨਾ ਵਿੱਚ ਖੇਲਣਾ ਕਰ। ਕਾਚੀ ਸਰਸੋਂ ਪੇਲਕੈ ਨਾ ਖਾਲ ਭਈ ਨਾ ਤੇਲ। ਕੱਚੀ ਸਰੋਂ ਦੇ ਪੇਲਕੈ ਪੀੜਨ ਕਰਕੇ ਨਾ ਤਾਂ ਖਲ ਚੰਗੀ ਬਣਦੀ ਹੈ, ਅਤੇ ਨਾ ਹੀ ਉੱਤੇ ਉਹਦੇ 'ਚੋਂ ਤੇਲ ਨਿਕਲਦਾ। ਦਾ ਦ੍ਰਿਸ਼ਟਾਂਤ ਕੀ ਹੈ? ਕਹਿੰਦੇ ਸਕਾਮ ਕਰਨਾ ਦੇ ਕਰਨ ਵਾਲੇ ਜੋ ਕੱਚੇ ਬੰਦੇ ਆ, ਉਹਨਾਂ ਨਾਲ ਦੋਸਤੀ ਪਾਉਣ ਕਰਕੇ ਨਾ ਖਲ ਨਾ ਤਾਂ ਸੰਸਾਰਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਨਾ ਤੇਲ, ਨਾ ਹੀ ਪਰਮਾਰਥ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੋ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜਾ ਭੇਤਾ ਰੂਪ ਨਾਲ ਮਿਲਦੇ ਪ੍ਰਸੰਗ ਅਨੁਸਾਰ ਕਬੀਰ ਜੀ ਦੇ ਸਲੋਕਾਂ 'ਚ ਇੱਕ ਸਲੋਕ ਭਗਤ ਨਾਮਦੇਵ ਜੀ ਦਾ ਅਤੇ ਉਸ ਤੋਂ ਅਗਲਾ ਸਲੋਕ ਭਗਤ ਰਵਿਦਾਸ ਜੀ ਦਾ ਕਥਨ ਕਰਦੇ ਨੇ। ਢੂੰਡਤ ਡੋਲਾ ਅੰਧ ਗਤ ਆਰ ਚੀਨਤ ਨਾਹੀਂ ਸੰਤ। ਇਹ ਜੀਵ ਅੰਧ ਗਤ ਅੰਨਿਆਂ ਦੀ ਤਰ੍ਹਾਂ ਪੱਥਰ ਆਦਿਕਾਂ ਦੀਆਂ ਮੂਰਤੀਆਂ ਵਿੱਚ ਭਗਵਾਨ ਨੂੰ ਢੂੰਡਤ ਡੋਲਾ ਲੱਭਦੇ ਫਿਰਦੇ ਨੇ, ਪਰ ਸਾਧਨਾ ਵਿੱਚ ਪੂਰਨ ਜੋ ਬ੍ਰਹਮ ਨਿਸ਼ਚੀ ਬ੍ਰਹਮ ਸਰੋਤਰੀ ਹਨ ਉਹਨਾਂ ਨੂੰ ਚੀਨਤ ਜਾਣਦੇ ਨਹੀਂ, ਪੂਰਨ ਮਹਾਤਮਾ ਵਿੱਚ ਸ਼ਰਧਾ ਪ੍ਰੇਮ ਨਹੀਂ ਰੱਖਦੇ। ਕਹਿ ਨਾਮਾ ਕਿਉਂ ਪਾਈਐ ਬਿਨ ਭਗਤ ਹੋਂ ਭਗਵੰਤ। ਨਾਮਦੇਵ ਜੀ ਕਥਨ ਕਰਦੇ ਬਿਨ ਭਗਤ ਹੋਂ ਭਗਤਾਂ ਦੀ ਸਤਸੰਗਤ ਕੀਤੇ ਤੋਂ ਬਿਨਾਂ ਕਿਉਂ ਪਾਈਐ ਭਗਵੰਤ, ਪਰਮਾਤਮਾ ਨੂੰ ਕਿਸ ਤਰ੍ਹਾਂ ਪਾਈਦਾ। ਭਾਵ ਪੂਰਨ ਨਾਮ ਰਸੀਏ ਭਗਤਾਂ ਦੀ ਸੰਗਤ ਕੀਤੇ ਬਿਨਾਂ ਪਰਮੇਸ਼ਰ ਨਹੀਂ ਲੱਭਦਾ ਹੈ। ਹਰ ਸੋ ਹੀਰਾ ਛਾੜ ਕੈ ਕਰੈ ਆਨ ਕੀ ਆਸ। ਸੋ ਜੋ ਵੇਦ ਪ੍ਰਤਿਪਾਦਿਆ ਰੂਪ ਹਰੀ ਰੂਪ ਹੀਰੇ ਨੂੰ ਛੱਡ ਕੇ ਜੋ ਪੁਰਸ਼ ਹੋਰ ਦੇਵੀ ਦੇਵਤਿਆਂ ਜਾਂ ਭੂਤਾਂ ਪ੍ਰੇਤਾਂ ਦੀ ਆਸਾ ਕਰਦੇ, ਮਾਇਆਧਾਰੀਆਂ ਦੀ ਆਸਾ ਕਰਦੇ ਹੈ, ਤੇ ਨਾਲ ਦੋਜਕ ਜਾਹੇਂਗੇ ਸਤ ਪਾਖ ਹੈ ਰਵਿਦਾਸ। ਸੋ ਰਵਿਦਾਸ ਜੀ ਕਥਨ ਕਰਦੇ ਮੈਂ ਸਤ ਪਾਖ ਹੈ ਸੱਚੀ ਗੱਲ ਆਖਦਾ ਕਿ ਉਹ ਪੁਰਸ਼ ਜ਼ਰੂਰ ਹੀ ਦੋਜਕ ਜਾਹੇਂਗੇ ਨਰਕਾਂ ਵਿੱਚ ਜਾਣਗੇ। ਕਬੀਰ ਜਾਉ ਗ੍ਰਿਹੁ ਕਰਹਿ ਤਾਂ ਧਰਮ ਕਰ ਨਾਹੀ ਤਾਂ ਕਰ ਬੈਰਾਗ। ਕਬੀਰ ਜੀ ਕਥਨ ਕਰਦੇ ਭਾਈ ਜੇ ਤੂੰ ਗ੍ਰਿਹੁ ਗ੍ਰਿਹਸਥ ਆਸ਼ਰਮ ਕਰਨਾ ਚਾਹੁੰਦਾ ਤਾਂ ਤਿਥੀ ਆਦਿਕ ਅਭਿਆਗਤਾਂ ਦੀ ਸੇਵਾ ਕਰਨ ਨੂੰ ਜੋ ਗ੍ਰਿਹਸਥ ਦਾ ਪਰਮ ਧਰਮ ਹੈ ਉਸ ਧਰਮ ਨੂੰ ਨਿਭਾਉਣਾ ਕਰ। ਜੇ ਗ੍ਰਿਹਸਥ ਧਰਮ ਕੀ ਕਰਨਾ ਚਾਹੁੰਦਾ ਤਾਂ ਧਰਮ ਦੀ ਕਿਰਤ ਕਮਾਈ ਕਰਕੇ ਖਾਣਾ ਕਰ। ਸੋ ਧਰਮ ਅਰਥ ਗਰੀਬਾਂ ਨੂੰ ਦਾਨ ਪੁੰਨ ਕਰਿਆ ਕਰ। ਨਹੀਂ ਜੇਕਰ ਤੂੰ ਅਤਿਥੀ ਆਦਿਕਾਂ ਦੀ ਸੇਵਾ ਨਹੀਂ ਕਰ ਸਕਦਾ ਜਾਂ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਨਹੀਂ ਖਾ ਸਕਦਾ ਜਾਂ ਹੱਕ ਹਲਾਲ ਦੀ ਕਮਾਈ ਕਰਕੇ ਗਰੀਬਾਂ ਦੀ ਸਹਾਇਤਾ ਨਹੀਂ ਕਰ ਸਕਦਾ ਤਾਂ ਕਰ ਬੈਰਾਗ। ਤਾਂ ਫਿਰ ਬੈਰਾਗ ਧਾਰਨ ਕਰਕੇ ਇਕਾਂਤ ਜਗ੍ਹਾ 'ਤੇ ਬੈਠ ਕੇ ਪਰਮੇਸ਼ਰ ਦਾ ਸਿਮਨ ਕਰ, ਬੰਦਗੀ ਕਰਿਆ ਕਰ। ਬੈਰਾਗੀ ਬੰਧਨ ਕਰੈ ਤਾ ਕੋ ਬੜੋ ਅਭਾਗ। ਜਿਹੜਾ ਮਨੁੱਖ ਵਿਰਾਗੀ ਹੋ ਕੇ ਫਕੀਰੀ ਬਾਣੀ ਨੂੰ ਧਾਰ ਕੇ ਫਿਰ ਗ੍ਰਿਸਤੀਆਂ ਵਾਂਗੂ ਬੰਧਨਾਂ 'ਚ ਵਸਣਾ ਫਸਣਾ ਕਰਦਾ ਤਾਂ ਕੋ ਉਹਨੂੰ ਬੜਿਆਂ ਖੋਟਿਆਂ ਭਾਗਾਂ ਵਾਲਾ ਸਮਝਣਾ ਕਰੋ। ਗੁਰਮਤਿ ਵਿੱਚ ਸਤਿਗੁਰ ਨਾਨਕ ਦੇਵ ਜੀ ਨੇ ਜੋ ਗ੍ਰਿਸਤ ਧਰਮ ਦੇ ਅਸੂਲ ਕਥਨ ਕੀਤੇ ਉਹਨਾਂ ਦੇ ਅਨੁਸਾਰ ਚੱਲਣਾ ਕਰੋ ਤਾਂ ਹੀ ਗ੍ਰਿਸਤ ਧਰਮ ਧਾਰਨ ਕੀਤਾ ਸਫਲ ਹੈ। ਸੋ ਗਿਰਹੀ ਜੋ ਨਿਗ੍ਰਹ ਕਰੈ ਜਪ ਤਪ ਸੰਜਮ ਭੀਖਿਆ ਕਰੈ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਜਿਸ ਵੇਲੇ ਸਤਿਗੁਰੂ ਨਾਨਕ ਦੇ ਦੇਸ਼ਾਂ ਦੇ ਸੰਤਾਂ ਰਟਨ ਕਰਦੇ ਹੋਏ ਭਦਰਖੰਡ 'ਚ ਪੁੱਜੇ ਸੀ ਤਾਂ ਉੱਥੋਂ ਦਾ ਰਾਜਾ ਕੌਲਨਾਭ ਵਜ਼ੀਰਾਂ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਪੁੱਜ ਕੇ ਭੇਟਾ ਰੱਖ ਕੇ ਮੱਥਾ ਟੇਕ ਕੇ ਕੋਲ ਬੈਠ ਗਿਆ। ਸੋ ਇਹ ਕੌਲਨਾਭ ਵਜ਼ੀਰਾਂ ਦੇ ਸਮੇਤ ਸਤਿਗੁਰਾਂ ਦੇ ਚਰਨਾਂ 'ਚ ਪਹੁੰਚ ਕੇ ਮੱਥਾ ਟੇਕ ਕੇ ਬੈਠਿਆ। ਫਿਰ ਮਹਾਰਾਜ ਨੇ ਉਹਨੂੰ ਕਿਹਾ ਸੀ ਇਹ ਸਾਰੇ ਬਚਨ ਕੀਤੇ ਸੀ ਉਹਦੇ ਨਾਲ, ਇਹ ਗੁਰੂ ਨਾਨਕ ਪ੍ਰਕਾਸ਼ ਦੇ ਸਾਰਾ ਕੁਛ ਆਪਾਂ ਸਰਵਣ ਕੀਤਾ ਕਿ ਕੌਲਨਾਭ ਰਾਜਾ ਬਹੁਤ ਚੰਗਾ ਰਾਜਾ ਹੋਇਆ, ਕਾਫੀ ਦੇਰ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਰਹੇ ਵੀ ਸਨ। ਸੋ ਇਸ ਤਰ੍ਹਾਂ ਇੱਥੇ ਭਗਤ ਕਬੀਰ ਦੇ ਸਲੋਕਾਂ ਦੀ ਸਮਾਪਤੀ ਕੀਤੀ ਹੈ।